ਅੱਜ ਦਾ ਖੂਬਸੂਰਤ ਪ੍ਰੋਗਰਾਮ ਹਯਾਤੀ ਦਾ ਸੰਯੋਗ ਦੇ ਨਾਲ ਤੁਹਾਡੀ ਮੇਜ਼ਬਾਨ ਸ਼ਾਜ਼ੀਆ ਦਾਨਿਆਲ ਤੁਹਾਡੀ ਖਿਦਮਤ ਵਿੱਚ ਹਾਜ਼ਰ ਹੈ ਅਤੇ ਸਾਰੇ ਸੁਣਨ ਵਾਲਿਆਂ ਦੀ ਖਿਦਮਤ ਵਿੱਚ ਮੇਰਾ ਸਲਾਮ ਕਬੂਲ ਹੋਵੇ। ਸੁਣਾਓ, ਤੁਸੀਂ ਸਾਰੇ ਕਿਵੇਂ ਹੋਵੇ? ਘਰ ਬਾਰ ਸਾਰਾ ਠੀਕ ਠਾਕ ਹੈ? ਹਯਾਤੀ ਬਹੁਤ ਮਸਰੂਫ਼ ਹੈ, ਲੇਕਿਨ ਇਹ ਮਸਰੂਫ਼ ਵਕਤ ਵਿੱਚੋਂ ਕੁਝ ਵਕਤ ਤੁਸੀਂ ਖੁਦਾ ਦੀ ਆਵਾਜ਼ ਸੁਣਨ ਵਾਸਤੇ ਕੱਢਿਆ ਅਤੇ ਇਹਦੇ ਵਾਸਤੇ ਮੈਂ ਤੁਹਾਡਾ ਬਹੁਤ ਸ਼ੁਕਰੀਆ ਅਦਾ ਕਰਦੀ ਹਾਂ। ਅੱਜ ਅਸਾਂ ਗੱਲ ਕਰੇ ਸੂ ਖੁਦਾਵਾਂ ਯਿਸੂ ਮਸੀਹ ਦੀ ਸ਼ਖਸੀਅਤ ਦੇ ਬਾਰੇ ਕਿ ਉਹ ਹਰ ਇੱਕ ਨਬੀ ਕੋਲ ਮੁਖਤਲਿਫ ਹਨ ਅਤੇ ਉਹ ਹੈਰਤ ਅੰਗੇਜ਼ ਸਿਫਾਤ ਦੇ ਮਾਲਿਕ ਹਨ। ਅੱਜ ਅਸਾਂ ਉਹਨਾਂ ਦੀ ਹੈਰਤ ਅੰਗੇਜ਼ ਪੈਦਾਇਸ਼ ਦੇ ਬਾਰੇ ਦੇਖਸੂ ਕਿ ਉਹਨਾਂ ਦੀ ਪੈਦਾਇਸ਼ ਦੂਜਿਆਂ ਕੋਲ ਕਿਵੇਂ ਮੁਖਤਲਿਫ ਹੈ। ਸਾਰੇ ਨਾਲ ਭਰਾ ਪਰਵੇਜ਼ ਵਾਸਤੀ ਹਨ ਅਤੇ ਜਿਹੜੇ ਸਾਕੂ ਯਿਸੂ ਅਲ ਮਸੀਹ ਦੀ ਹੈਰਤ ਅੰਗੇਜ਼ ਸ਼ਖਸੀਅਤ ਦੇ ਬਾਰੇ 'ਚ ਮਜ਼ੀਦ ਦੱਸੇ ਸਨ। ਜੀ ਭਰਾ,
ਸ਼ੁਕਰੀਆ ਭੈਣ ਸ਼ਾਜ਼ੀਆ ਦਾਨਿਆਲ, ਤੁਸਾਂ ਮੌਕਾ ਦਿੱਤਾ ਜੋ ਮੈਂ ਕੁਝ ਬਿਆਨ ਕਰ ਸਕਾਂ। ਸਾਡਾ ਬਿਆਨ ਯਿਸੂ ਅਲਮਸੀਹ ਇੱਕ ਹੈਰਤ ਅੰਗੇ ਸ਼ਖਸੀਅਤ ਦੇ ਬਾਰੇ ਹੈ। ਅਜ਼ੀਜ਼ੋ, ਯਿਸੂ ਅਲਮਸੀਹ ਜਿਵੇਂ ਜਿਵੇਂ ਫਰਮਾਇਆ ਉਵੇਂ ਉਵੇਂ ਥਿੰਦਾ ਗਿਆ। ਉਹ ਜਿਹੜਾ ਕੰਮ ਵੀ ਕਰਿੰਦੇ ਹਨ ਬਹੁ ਸੋਹਣਾ ਕਰਿੰਦੇ ਹਨ। ਹਵਾ ਅਤੇ ਪਾਣੀ ਉਹਨੇ ਦਾ ਹੁਕਮ ਮੰਨਦੇ ਹਨ। ਇਨ੍ਹੇ ਗਾਲੀਂ ਦਾ ਜ਼ਿਕਰ ਉਹਨੇ ਬੇਸ਼ੁਮਾਰ ਲੋਕਾਂ ਵੀ ਕੀਤਾ ਜਿਨ੍ਹੇ ਉਹ ਦੌਰ ਵਿੱਚ ਕਲਮਤੁੱਲਾ ਦੀ ਹਯਾਤੀ ਦੇ ਅਯਾਮ ਅਤੇ ਉਹਨੇ ਦੇ ਮੌਜੇ ਕੋ ਡਿੱਠਾ ਹਾ। ਕਲਮਤੁੱਲਾ ਯਿਸੂ ਅਲਮਸੀਹ ਖੁਦ ਫਰਮਾਇਆ, ਅਸਮਾਨ ਅਤੇ ਜ਼ਮੀਨ ਦਾ ਕੁੱਲ ਇਖਤਿਆਰ ਮੈਕੂ ਦਿੱਤਾ ਗਿਆ ਹੈ। ਸੱਚ ਇਹੋ ਹੈ ਜੋ ਕਲਮਤੁੱਲਾ ਯਿਸੂ ਅਲਮਸੀਹ ਹੈਰਤ ਅੰਗੇਜ਼ ਸਫਾਤ ਦੇ ਮਾਲਿਕ ਹਨ। ਮੇਰੇ ਭਰਾਓ ਅਤੇ ਮੇਰੀ ਭੈਣੋ, ਅਸਾਂ ਚਾਹੁੰਦੇ ਹਾਂ ਜੋ ਯਿਸੂ ਅਲਮਸੀਹ ਦੀ ਹੈਰਤ ਅੰਗੇਜ਼ ਸ਼ਖਸੀਅਤ ਨੂੰ ਤੁਹਾਡੇ ਸਾਹਮਣੇ ਬਿਆਨ ਕਰੂੰ। ਅਸਾਂ ਉਹਨਾਂ ਦੇ ਬਾਰੇ ਕਿਤਾਬ ਮੁਕੱਦਸ ਬਾਈਬਲ ਵਿੱਚੋਂ ਪੇਸ਼ ਕਰੇ ਸੂੰ। ਆਉਣ ਵਾਲੇ ਦਿਹਾੜੇ ਵਿੱਚ ਅਸਾਂ ਤੁਹਾਨੂੰ ਇਹ ਦੱਸੇ ਸੂੰ ਜੋ ਯਿਸੂ ਅਲਮਸੀਹ ਮਜ਼ਾਹਿਰ ਕੁਦਰਤ ਉੱਤੇ ਇਖਤਿਆਰ ਰੱਖੇਂਦੇ ਹਨ ਅਤੇ ਲੋਕਾਂ ਦੀਆਂ ਜ਼ਰੂਰਤਾਂ ਵੀ ਪੂਰੀਆਂ ਕਰਿੰਦੇ ਹਨ। ਜੰਨਤ ਅਤੇ ਜਹੰਨਮ ਵੀ ਯਿਸੂ ਅਲਮਸੀਹ ਦੇ ਹੱਥ ਵਿੱਚ ਹੈ। ਖੁਦਾਵੰਦ ਤਾਲਾ ਉਹਨੇ ਨੂੰ ਅਸਮਾਨ ਕਨੂੰ ਜ਼ਮੀਨ 'ਤੇ ਭੇਜਿਆ। ਜ਼ਮੀਨ 'ਤੇ ਉਹਨੇ ਦੀ ਬਾਹੈਸੀਅਤ ਇਨਸਾਨ ਪੈਦਾਇਸ਼ ਅਸ ਨੂੰ ਮੁਨਫਰਦ ਹੈਸੀਅਤ ਰੱਖੇਂਦੀ ਹੈ। ਆਓ ਕਿਤਾਬ ਮੁਕੱਦਸ ਬਾਈਬਲ ਵਿੱਚੋਂ ਪੜ੍ਹੂੰ। ਲੂਕਾ ਦੀ ਅੰਜੀਲ ਪਹਿਲਾ ਬਾਬ 26 ਕਨੇ 32 ਐਤ ਨੇ। 6ਵੇਂ ਮਹੀਨੇ ਵਿੱਚ ਜਿਬਰਾਇਲ ਫਰਿਸ਼ਤਾ ਖੁਦਾ ਦੀ ਤਰਫੋਂ ਗਲੀਲ ਇਲਾਕੇ ਦੇ ਸ਼ਹਿਰ ਨਾਸਰਤ ਵਿੱਚ ਇੱਕ ਕੁਆਰੀ ਦੇ ਕੋਲ ਭੇਜਿਆ ਗਿਆ ਜਿਹਦਾ ਮੰਗਣਾ ਦਾਊਦ ਦੇ ਘਰਾਨੇ ਵਿੱਚ ਯੂਸਫ ਨਾਂ ਦੇ ਇੱਕ ਸ਼ਖਸ ਨਾਲ ਥੀਆ ਪੀਆ ਹਾ। ਉਹ ਕੁਆਰੀ ਦਾ ਨਾਂ ਮਰੀਅਮ ਹਾ। ਫਰਿਸ਼ਤਾ ਉਹਦੇ ਕੋਲ ਅੰਦਰ ਆਇਆ ਅਤੇ ਆਖਿਓਸ, ਤੇਰੇ ਉੱਤੇ ਸਲਾਮਤੀ ਹੋਵੇ, ਤੇਰੇ ਉੱਤੇ ਫਜ਼ਲ ਥਏ, ਖੁਦਾਵੰਦ ਤੇਰੇ ਨਾਲ ਹੈ। ਇਹ ਕਲਾਮ ਕਨੂੰ ਉਹ ਬਹੁ ਘਬਰਾ ਗਈ ਅਤੇ ਸੋਚਣ ਲੱਗੀ ਜੋ ਇਹ ਕਿੰਝਾ ਸਲਾਮ ਹੈ। ਫਰਿਸ਼ਤੇ ਉਹਨੂੰ ਆਖਿਆ, ਐ ਮਰੀਅਮ ਡਰ ਨਾ, ਕਿਉਂ ਜੋ ਖੁਦਾ ਦੀ ਤਰਫੋਂ ਤੇਰੇ ਉੱਤੇ ਫਜ਼ਲ ਥਏ, ਅਤੇ ਦੇਖ ਤੂੰ ਹਾਮਲਾ ਥੀਸੇ ਅਤੇ ਤੇਕੂੰ ਪੁੱਤਰ ਡੋਸੀ, ਉਹਦਾ ਨਾਂ ਯਿਸੂ ਰੱਖੀ, ਉਹ ਬਜ਼ੁਰਗ ਥੀਸੀ ਅਤੇ ਖੁਦਾ ਤਾਲਾ ਦਾ ਪੁੱਤਰ ਅਖਵੇਸੀ। ਫਰਿਸ਼ਤੇ ਦੇ ਇਨਕਲਾਮ ਦੇ ਬਾਅਦ ਬੀਬੀ ਮਰੀਅਮ ਬਹੁ ਆਜ਼ੀ ਨਾਲ ਜਵਾਬ ਦਿੱਤਾ, ਮੇਰੇ ਕੀਤੇ ਤੇਰੇ ਕੌਲ ਦੇ ਮੁਤਾਬਿਕ ਥੀਵੇ। ਲੂਕਾ 1 ਉਹਦੀ 38 ਐਤ। ਅਜ਼ੀਜ਼ੋ, ਯਿਸੂ ਅਲਮਸੀਹ ਨੂੰ ਮਖਸੂਸ ਕਰ ਦਿੱਤਾ ਗਿਆ ਜਿਹਦੇ ਬਾਰੇ ਪਤਰਸ ਰਸੂਲ ਜਿਹੜੇ ਯਿਸੂ ਅਲਮਸੀਹ ਦੇ ਸ਼ਾਗਿਰਦ ਹਨ ਇਵੇਂ ਗਵਾਹੀ ਦਿੰਦੇ ਹਨ। ਅਸਾਂ ਇਹਦਾ ਬਿਆਨ ਅਮਾਲ 10 ਦੀ 78 ਐਤ ਵਿੱਚ ਪੜ੍ਹਦੇ ਹਾਂ। ਕਲਾਮੇ ਮੁਕੱਦਸ ਕਿਤਾਬ ਵਿੱਚ ਲਿਖਿਆ ਪਏ, ਖੁਦਾ ਯਿਸੂ ਨਾਸਰੀ ਨੂੰ ਰੂਹੁਲ ਕੁਦਸ ਅਤੇ ਕੁਦਰਤ ਨਾਲ ਮਖਸੂਸ ਕੀਤਾ, ਵੱਲ ਉਹ ਭਲਾਈ ਕਰਿੰਦਾ ਅਤੇ ਉਹਨੇ ਸਾਰੀਆਂ ਕੂੰ ਜਿਹੜੇ ਸ਼ੈਤਾਨ ਦੇ ਹੱਥੋਂ ਜ਼ੁਲਮ ਸਾਂਦੇ ਪਏ ਹਨ ਸ਼ਿਫਾ ਦੇਂਦਾ ਵਧਾ ਰਹਿ ਗਿਆ, ਕਿਉਂ ਜੋ ਖੁਦਾ ਉਹਦੇ ਨਾਲ ਹਾ। ਯਸੂ ਮਸੀਹ ਸ਼ਾਫੀ ਹਨ। ਕਿਤਾਬੇ ਮੁਕੱਦਸ ਵਿੱਚ ਲਿਖਿਆ ਪਏ ਮਰਕਸ ਦੀ ਅੰਜੀਲ 6:56 ਐਤ, ਜਿੱਥਾਂ ਯਸੂ ਦੇ ਸ਼ਾਫੀ ਹੋਣ ਦਾ ਬਿਆਨ ਹੈ। ਕਿਤਾਬੇ ਮੁਕੱਦਸ ਵਿੱਚ ਇਵੇਂ ਬਿਆਨ ਹੈ, ਸ਼ਾਹਰੇ ਦਿਹਾਤੇ ਅਤੇ ਵਸਤੀਆਂ ਵਿੱਚ ਉਹ ਜਿੱਥਾਂ ਵੀ ਵਹਿੰਦਾ ਹਾ, ਲੋਕ ਬਿਮਾਰੇ ਨੂੰ ਬਾਜ਼ਾਰਾਂ ਵਿੱਚ ਰੱਖ ਕੇ ਉਹਦੀ ਮਿੰਨਤ ਕਰਦੇ ਹਨ ਜੋ ਉਹ ਆਪਣੀ ਪੁਸ਼ਾਕ ਦੇ ਸਿਰਫ ਕਿਨਾਰੇ ਨੂੰ ਹੱਥ ਲਾਉਣ ਦੇਵੇ, ਅਤੇ ਜਿਤਨੇ ਉਹਨੂੰ ਹੱਥ ਲਾ ਗਿੰਦੇ ਹਨ ਉਹ ਸ਼ਿਫਾ ਪਾਵੇਂਦੇ ਹਨ। ਈਸਾ ਮਸੀਹ ਦੀ ਸਿਫਾਤ ਸਿਰਫ ਇਹ ਤੱਕ ਨਹੀਂ, ਬਲਕਿ ਉਹਨੇ ਗੁਨਹਗਾਰੇ ਕੀਤੇ ਕਫਾਰਾ ਵੀ ਦਿੱਤਾ। ਈ ਗਾਲ ਦਾ ਬਿਆਨ ਜੋ ਉਹ ਗੁਨਹਗਾਰੇ ਕੀਤੇ ਕਫਾਰਾ ਦੇਣ ਵਾਲੇ ਹਨ, ਪਤਰਸ ਦੇ ਖੱਤ ਵਿੱਚ ਬਿਆਨ ਹੈ। ਪਹਿਲਾ ਪਤਰਸ 2:21-24 ਐਤ ਤਾਈਂ ਇਵੇਂ ਖੁਦਾ ਦਾ ਬੰਦਾ ਪਤਰਸ ਫਰਮੈਂਦੇ, ਤੁਹਾਕੂੰ ਈ ਵਾਸਤੇ ਸੱਜਿਆ ਗਿਆ ਹੈ ਕਿਉਂ ਜੋ ਮਸੀਹ ਵੀ ਤੁਹਾਡੇ ਵਾਸਤੇ ਦੁੱਖ ਚਾਹ ਕੇ ਤੁਹਾਕੂੰ ਇੱਕ ਨਮੂਨਾ ਦੇ ਗਿਆ ਹੈ, ਤਾਂ ਜੋ ਤੁਸਾਂ ਉਹਦੇ ਨਕਸ਼ੇ ਕਦਮ ਉੱਤੇ ਚੱਲੋ। ਨਾ ਊਂ ਗੁਨਾਹ ਕੀਤਾ ਅਤੇ ਨਾ ਉਹਦੇ ਮੂੰਹੋਂ ਕੋਈ ਮੱਕਰ ਦੀ ਗਾਲ ਨਿਕਲੀ, ਨਾ ਉਹ ਮੰਦੇ ਖਾ ਅਤੇ ਮੰਦੇ ਕੱਢੇਂਦਾ ਹਾ, ਅਤੇ ਨਾ ਦੁੱਖ ਚਾਹ ਕੇ ਕਹੀਂ ਕੂੰ ਧਮਕੀਆਂ ਦੇਂਦਾ ਹਾ, ਬਲਕਿ ਆਪਣੇ ਆਪ ਕੂੰ ਸੱਚੇ ਇਨਸਾਫ ਕਰਨ ਵਾਲੇ ਦੇ ਸਪੁਰਦ ਕਰੇਂਦਾ ਹਾ। ਉਹ ਆਪ ਸਾਡੇ ਗੁਨਾਹੇ ਕੂੰ ਆਪਣੇ ਬਦਨ ਤੇ ਚਾਤੇ ਹੋਏ ਸੂਲੀ ਤੇ ਚੜ੍ਹ ਗਿਆ, ਤਾਂ ਜੋ ਅਸਾਂ ਗੁਨਾਹੇ ਦੇ ਇਤਬਾਰ ਨਾਲ ਮਰ ਕੇ ਪਾਕੀਜ਼ਗੀ ਦੇ ਇਤਬਾਰ ਨਾਲ ਜੀਉਂ, ਅਤੇ ਉਹਦੇ ਮਾਰ ਖਾਵਣ ਨਾਲ ਤੁਸਾਂ ਸ਼ਿਫਾ ਪਾਤੀ। ਨਾ ਸਿਰਫ ਉਹਨੇ ਸਾਡੇ ਕੀਤੇ ਆਪਣੀ ਜਾਨ ਦੇ ਦਿੱਤੀ, ਬਲਕਿ ਉਹ ਮੁਰਦਿਆਂ ਵਿੱਚੋਂ ਵੀ ਜ਼ਿੰਦਾ ਥੀਵਣ ਦੀ ਸਿਫਤ ਰੱਖਦੇ ਹਨ। ਅਸਾਂ ਇਹ ਬਿਆਨ ਯੂਹੰਨਾ ਦੀ ਅੰਜੀਲ ਵਿੱਚੋਂ ਪੜ੍ਹਸੂੰ, ਜਿੱਥਾਂ ਈਸਾ ਮਸੀਹ ਦੇ ਜ਼ਿੰਦਾ ਥੀਵਣ ਦਾ ਬਿਆਨ ਹੈ। ਯੂਹੰਨਾ ਦੀ ਅੰਜੀਲ 20:11-18 ਐਤ, ਕਿਤਾਬ ਮੁਕੱਦਸ ਫਰਮੈਂਦੀ ਹੈ, ਪਰ ਮਰੀਅਮ ਬਾਹਰ ਕਬਰ ਦੇ ਕੋਲ ਰੋਂਦੀ ਖੜ੍ਹੀ ਹੋਈ, ਰੋਂਦੀਆਂ ਰੋਂਦੀਆਂ ਜਿਹੜੇ ਵੇਲੇ ਝੁੱਕ ਕੇ ਕਬਰ ਦੇ ਅੰਦਰ ਨਿਗਾਹ ਕੀਤੋਸ ਤਾਂ ਦੋ ਫਰਿਸ਼ਤਿਆਂ ਨੂੰ ਡਿੱਠੋਸ ਜਿਹੜੇ ਨੂਰਾਨੀ ਪੁਸ਼ਾਕਾਂ ਪਾਤੀ ਹੋਏ ਹਨ। ਉਹ ਦੋਹੇ ਉਥੇ ਬੈਠੇ ਹਨ ਜਿੱਥਾਂ ਯਿਸੂ ਦੀ ਲਾਸ਼ ਲਾਥੀ ਹੈ, ਇੱਕ ਸਰਾਂਦੀ ਵਾਲੇ ਪਾਸੋਂ ਅਤੇ ਬੀਆ ਪਵਾਂਦੀ ਵਾਲੇ ਪਾਸੋਂ। ਫਰਿਸ਼ਤੇ ਉਹਨੂੰ ਆਖਿਆ, ਐ ਔਰਤ ਤੂੰ ਕਿਉਂ ਰੋਂਦੀ ਪਈ? ਮਰੀਅਮ ਉਹਨੇ ਕੂੰ ਆਖਿਆ, ਈ ਵਾਸਤੇ ਜੋ ਮੇਰੇ ਖੁਦਾਵਨ ਦੀ ਲਾਸ਼ ਕੂੰ ਕੋਈ ਚਾਹ ਗਏ, ਅਤੇ ਪਤਾ ਨਹੀਂ ਜੋ ਕਿੱਥਾਂ ਵੰਜ ਰੱਖਿਓ ਨੇ। ਇਹੋ ਕੁਝ ਆਖ ਕੇ ਉਹ ਪਿੱਛੂ ਤੇ ਮੁੜੀ ਅਤੇ ਯਿਸੂ ਕੂੰ ਖੜਾ ਹੋਇਆ ਡਿੱਠੋਸ, ਪਰ ਨਾ ਸੁਝਾਤੁਸ ਜੋ ਇਹ ਯਿਸੂ ਹੈ। ਯਿਸੂ ਉਹਨੂੰ ਆਖਿਆ, ਐ ਮਰੀਅਮ ਤੂੰ ਕਿਉਂ ਪਈ ਰੋਂਦੀ? ਕਹਿ ਕੂੰ ਗੁਲੇਂਦੀ ਵਧੀ? ਊਂ ਮਾਲੀ ਸਮਝ ਤੇ ਉਹਨੂੰ ਆਖਿਆ, ਸਾਈਂ ਜੇ ਤੁਸਾਂ ਉਹਨੂੰ ਇੱਥੋਂ ਚਾਹ ਤੇ ਮੈਕੂੰ ਦਸਾ ਦਿਓ ਜੋ ਕਿੱਥਾਂ ਵੰਜ ਰੱਖੇ ਵੇ, ਤਾਂ ਜੋ ਮੈਂ ਉਹਨੂੰ ਘਿਨ ਵੰਜਾਂ। ਯਿਸੂ ਉਹਨੂੰ ਆਖਿਆ, ਮਰੀਅਮ। ਮਰੀਅਮ ਮੁੜ ਕੇ ਅਬਰਾਨੀ ਜ਼ੁਬਾਨ ਵਿੱਚ ਉਹਨੂੰ ਆਖਿਆ, ਰਬੂਨੀ, ਯਾਨੀ ਐ ਉਸਤਾਦ। ਯਿਸੂ ਉਹਨੂੰ ਆਖਿਆ, ਮੈਕੂੰ ਹੱਥ ਨਾ ਲਾ, ਕਿਉਂ ਜੋ ਮੈਂ ਹੁਣ ਤਾਈਂ ਪਿਓ ਦੇ ਕੋਲ ਉੱਤੇ ਨਹੀਂ ਗਿਆ, ਪਰ ਮੇਰੇ ਭਰਾਵੇਂ ਕੂੰ ਵੰਜ ਤੇ ਉਹਨੇ ਕੂੰ ਆਖ ਜੋ ਮੈਂ ਆਪਣੇ ਪਿਓ ਤੁਹਾਡੇ ਖੁਦਾ ਦੇ ਕੋਲ ਉੱਤੇ ਵੇਂਦਾ ਪੀਆਂ। ਮਰੀਅਮ ਮਗਦਲੀਨੀ ਵਾਪਸ ਆ ਕੇ ਸ਼ਾਗਿਰਦੇ ਕੋ ਖਬਰ ਦਿੱਤੀ ਜੋ ਮੈਂ ਖੁਦਾਵੰਦ ਕੋ ਡਿੱਠੇ ਅਤੇ ਊ ਮੈਂ ਕੋ ਇਹ ਗਾਲੀ ਆਖੇ। ਕਲਮਤੁੱਲਾ ਯਸੂ ਅਲ ਮਸੀਹ ਜ਼ਿੰਦਾ ਅਸਮਾਨ ਉੱਤੇ ਵੱਲ ਚੱਲੀਏ ਗਏ ਅਤੇ ਹੁਣ ਉਹ ਵਲਾ ਆਸਨ। ਈ ਗੱਲ ਦਾ ਬਿਆਨ ਜੋ ਈਸਾ ਅਲ ਮਸੀਹ ਵਲਾ ਆਸਨ ਸਾਕੂ ਅਮਾਲ ਇੱਕ ਬਾਬ ਨੌ ਕੰਨੇ ਯਾਰਵੀਂ ਐਤ ਤੱਕ ਵਿੱਚ ਮਿਲਦੇ। ਇਹੋ ਕੁਝ ਆਖ ਕੇ ਉਹ ਉਹਨਾਂ ਦੇ ਡਿਹਦਿਆਂ ਡਿਹਦਿਆਂ ਉੱਤੇ ਚਾਗ ਹਿੱਦਾ ਗਿਆ ਅਤੇ ਬਦਲੀ ਉਕੂ ਉਹਨਾਂ ਦੀ ਨਿਗਾਹ ਕੰਨੂ ਲੁਕਾ ਘਿੱਦਾ। ਉਹਦੇ ਵਹਿੰਦੇ ਵੇਲੇ ਜੱਡਾਂ ਉਹ ਅਸਮਾਨ ਦੇ ਪਾਸੇ ਗੌਰ ਨਾਲ ਡਿਹਦੇ ਪਏ ਹਨ ਤਾਂ ਦੇਖੋ ਦੂ ਮਰਦ ਉਹਨਾਂ ਦੇ ਕੋਲ ਆਣ ਖੜ੍ਹੇ ਜਿਨ੍ਹੇ ਨੂਰਾਨੀ ਪੁਸ਼ਾਕਾਂ ਪਾਤੀਆਂ ਹੋਈਆਂ ਹਨ। ਉਹ ਆਖਣ ਲੱਗੇ, ਐ ਗਲੀਲੀ ਮਰਦੋ, ਤੁਸਾਂ ਅਸਮਾਨ ਦੇ ਪਾਸੋਂ ਕਿਉਂ ਖੜ੍ਹੇ ਡਿਹਦੇ ਵੇ? ਇਹੋ ਯਸੂ ਜਿਹੜਾ ਤੁਹਾਡੇ ਕੋਲੋਂ ਅਸਮਾਨ ਤੇ ਚਾਤਾ ਗਿਆ ਹੈ ਇਵੇਂ ਵੱਲ ਆਸੀ ਜਿਵੇਂ ਤੁਸਾਂ ਉਹਨੂੰ ਅਸਮਾਨ ਤੇ ਵਹਿੰਦੇ ਡਿੱਠੇ। ਇਹ ਊ ਹੈਰਤੰਗੇਜ਼ ਸ਼ਖਸੀਅਤ ਦੀ ਕਹਾਣੀ ਦਾ ਸ਼ੁਰੂ ਹੈ ਜਿਹਦਾ ਨਾਂ ਯਸੂ ਅਲ ਮਸੀਹ ਹੈ। ਉਹ ਤੁਹਾਕੂੰ ਮਾਫ਼ੀ ਬਖਸ਼ੇ ਅਤੇ ਤੁਹਾਡੀ ਜ਼ਿੰਦਗੀ ਵਿੱਚ ਜਿਹੜੀ ਸ਼ੈਅ ਦੀ ਤੁਹਾਕੂੰ ਜ਼ਰੂਰਤ ਹੈ ਅਤਾ ਫਰਮਾਵੇ ਅਤੇ ਉਹ ਤੁਹਾਡੀ ਦੁਆਈ ਸੁਣਨ ਕਿਤੇ ਅੱਜ ਵੀ ਜ਼ਿੰਦਾ ਹੈ। ਅਸਾਂ ਤੁਹਾਕੂੰ ਦਾਵਤ ਦਿੰਦੇ ਹਾਂ ਜੋ ਈ ਇਲਾਹੀ ਹਸਤੀ ਕਲਮਤੁੱਲਾ ਯਸੂ ਅਲ ਮਸੀਹ ਦੇ ਬਾਰੇ ਜ਼ਿਆਦਾ ਕੰਨੂ ਜ਼ਿਆਦਾ ਸੁਣੋ। ਕਿਤਾਬ ਮੁਕੱਦਸ ਬਾਈਬਲ ਵਿੱਚ ਲਿਖਿਆ ਲਾਥੇ ਜਿਹੜਾ ਕਲਮਤੁੱਲਾ ਯਸੂ ਅਲ ਮਸੀਹ ਕੋ ਜਾਣਦੇ ਉਹਦੇ ਕੋਲ ਹਮੇਸ਼ਾ ਦੀ ਹਯਾਤੀ ਹੈ। ਅਸਾਂ ਚਾਹੁੰਦੇ ਹਾਂ ਜੋ ਤੁਸਾਂ ਵੀ ਊਂ ਕੰਨੂ ਵਾਕਿਫ ਥੀ ਵਨੋ ਤਾਂ ਜੋ ਉਹਦੇ ਉੱਤੇ ਈਮਾਨ ਗਿਨ ਆਵਣ ਦੇ ਵਸੀਲੇ ਹਮੇਸ਼ਾ ਦੀ ਹਯਾਤੀ ਹਾਸਿਲ ਕਰ ਸਕੋ। ਆਮੀਨ।
ਬਹੁਤ ਸ਼ੁਕਰੀਆ ਭਰਾ, ਤੁਸੀਂ ਬਹੁਤ ਤਫਸੀਲ ਨਾਲ ਸਾਕੂ ਦੱਸਿਆ ਕਿ ਜੋ ਕੁਝ ਅਸਾਂ ਸੁਣਾ ਕਿਤਾਬ ਮੁਕੱਦਸ ਬਾਈਬਲ ਵਿੱਚੋਂ ਕਿ ਯਸੂ ਅਲ ਮਸੀਹ ਦੇ ਕੋਲ ਜਿਹੜਾ ਸੀ ਹਮੇਸ਼ਾ ਦੀ ਜ਼ਿੰਦਗੀ ਉਹ ਪਾਸੀ। ਅਤੇ ਜੀ ਭਰਾ, ਅਗਰ ਤੁਸੀਂ ਸਾਰੇ ਵਾਸਤੇ ਦੁਆ 'ਚ ਰਹਿਨੁਮਾਈ ਕਰੋ ਕਿ ਜੋ ਕੁਝ ਅਸਾਂ ਅੱਜ ਪ੍ਰੋਗਰਾਮ ਵਿੱਚ ਸੁਣਿਆ ਖੁਦਾਵੰਦ ਸਾਕੂ ਸਮਝਣ ਦੀ ਤੋਫੀਕ ਅਤਾ ਫਰਮਾਵੇ।
ਰੱਬੁਲ ਇੱਜ਼ਤ, ਅਸਾਂ ਤੇਰਾ ਸ਼ੁਕਰ ਅਦਾ ਕਰਦੇ ਹਾਂ ਜੋ ਤੈਂ ਸਾਕੂ ਆਪਣੇ ਪੁੱਤਰ ਦੇ ਵਸੀਲੇ ਆਪਣੇ ਕਦਮੇ ਵਿੱਚ ਆਉਣ ਦਾ ਸ਼ਰਫ ਅਤਾ ਕੀਤੇ। ਈ ਕਲਾਮ ਕੀਤੇ ਜਿਹੜਾ ਸਾਡੇ ਭੈਣੀ ਭਰਾਵੇਂ ਸੁਣੀਏ, ਤੇਰੇ ਹਜ਼ੂਰ ਦੁਆ ਕਰਦੇ ਹੈ ਜੋ ਸਾਕੂੰ ਹਿਕਮਤ ਅਤੇ ਫਹਿਮ ਅਤਾ ਕਰ, ਜੋ ਅਸਾਂ ਤੇਰੀ ਗੱਲ ਹੀ ਕੂੰ ਨਾ ਸਿਰਫ ਸੁਣੂ ਬਲਕਿ ਉਹਦੇ 'ਤੇ ਅਮਲ ਕਰੂੰ। ਇਸ ਸਾਲ ਮਸੀਹ ਦੇ ਨਾਂ 'ਤੇ ਦੁਆ ਮੰਗਦੇ ਹੈ, ਆਮੀਨ।
ਜੀ ਮੇਰੇ ਭੈਣੋ ਅਤੇ ਭਰਾਵੋ, ਤੁਸੀਂ ਅੱਜ ਦਾ ਪ੍ਰੋਗਰਾਮ ਸੁਣਿਆ ਅਤੇ ਇਹਦੇ ਬਾਰੇ ਤੁਸੀਂ ਜ਼ਰੂਰ ਸਾਕੂ ਆਪਣਾ ਮਸ਼ਵਰਾ ਦੇਵੋ। ਇਹਦੇ ਵਾਸਤੇ ਤੁਸੀਂ ਸਾਰੀ ਵੈਬਸਾਈਟ 'ਤੇ ਵੰਨ ਕੇ ਗੈਸਟ ਬੁੱਕ ਵਿੱਚ ਆਪਣਾ ਮਸ਼ਵਰਾ ਦੇ ਸਕਦੇ ਵੇ ਅਤੇ ਇਹਦੇ ਇਲਾਵਾ ਤੁਸੀਂ ਫੋਨ ਕਾਲ ਕਰ ਸਕਦੇ ਵੇ, ਈਮੇਲ ਅਤੇ ਫੇਸਬੁੱਕ ਦੇ ਜ਼ਰੀਏ ਵੀ ਸਾਕੂ ਤੁਸੀਂ ਮਸ਼ਵਰਾ ਦੇ ਸਕਦੇ ਵੇ। ਅਤੇ ਸਾਰਾ ਫੋਨ ਨੰਬਰ ਤੁਸੀਂ ਜ਼ਰੂਰ ਆਪਣੇ ਕੋਲ ਨੋਟ ਕਰੋ, ਮੈਂ ਦੱਸਦੀ ਹਾਂ 0334535 8141। ਅਤੇ ਸਾਰਾ ਈਮੇਲ ਐਡਰੈਸ ਹੈ gbcpark@outlook.com। ਅਤੇ ਸਾਡਾ ਫੇਸਬੁੱਕ ਆਈ ਡੀ ਹੈ ਗ੍ਰੇਸ ਬੈਪਟਿਸਟ ਚਰਚ। ਅਤੇ ਮੇਰੇ ਭੈਣੋ ਅਤੇ ਭਰਾਵੋ, ਹੁਣ ਤੁਸੀਂ ਆਪਣੀ ਮੇਜ਼ਬਾਨ ਸ਼ਾਜ਼ੀਆ ਦਾਨਿਆਲ ਅਤੇ ਭਰਾ ਪਰਵੇਜ਼ ਵਾਸਤੇ ਕੋਈ ਇਜਾਜ਼ਤ ਦੇਵੋ ਅਤੇ ਵੱਧ ਖੁਦਾਵੰਦ ਦੀ ਮਰਜ਼ੀ ਹੋਈ ਤਾਂ ਤੁਹਾਡੀ ਖਿਦਮਤ ਵਿੱਚ ਹਾਜ਼ਰ ਹੋ ਸੋ। ਖੁਦਾ ਹਾਫਿਜ਼।